ਤਾ ਕਹਿ ਬੈਨ ਗਏ ਗਤ ਦੈਨ ਗੁਰੂ ਗੁਣ ਐਨ ਜਹਾਂ ਦਰਬਾਰਾ।
ਇਉਂ ਕਲਿਆਣ ਦੇ ਦੇਣ ਹਾਰੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸੱਚਖੰਡ ਦਰਬਾਰ ਦੇ ਵਿੱਚ ਛਿਨ ਵਿੱਚ ਹੀ ਚਲੇ ਗਏ ਉਸੇ ਵਕਤ ਹੀ, ਕਿਉਂਕਿ ਸਰਬ ਵਿਆਪਕ ਪਰਿਪੂਰਨ ਸਤਿਗੁਰੂ ਮਹਾਰਾਜ ਨੂੰ ਕੋਈ ਦੇਰ ਨਹੀਂ ਲੱਗਦੀ। ਕਈ ਗੱਲਾਂ ਦੇ ਕਾਰਨ ਜਿਹੜੇ ਬਾਅਦ ਵਿੱਚ ਪਤਾ ਲੱਗਦੇ ਨੇ।
ਦਾਸ ਸੁਬਾਸ ਲੀਏ ਕਰ ਆਸ ਨਿਰਾਸ਼ ਭਇਆ ਪਛਤਾਸ ਵਿਚਾਰਾ।
ਹੁਣ ਉਸ ਵਕਤ ਮੈਨੂੰ ਕਹਿੰਦੇ ਭਾਈ ਬਾਲਾ ਜੀ, ਕਹਿੰਦੇ ਮਹਾਰਾਜ ਨੇ ਪਹਿਲਾਂ ਕਹਿ ਦਿੱਤਾ ਸੀ ਇਹ ਭਈ ਤੂੰ ਚਿੰਤਾ ਨਾ ਕਰੀ, ਅਸੀਂ ਆ ਜਾਵਾਂਗੇ। ਕਹਿੰਦੇ ਮੈਂ ਤਾਂ ਆਪਣੇ ਜਿਹੜੇ ਕੱਪੜੇ ਸੀ ਮਹਾਰਾਜ ਸੱਚੇ ਪਾਤਸ਼ਾਹ ਦੇ ਦੱਸਦਾ ਸੀ, ਤੀਜੇ ਦਿਨ ਆਵਾਂਗੇ ਤੇ ਉਹ ਸਾਹਮਣੇ ਜਿੱਥੇ ਮੜੀਆਂ ਨੇ ਨਾ ਉੱਥੇ ਆ ਕੇ ਨਿਕਲਾਂਗੇ ਸੀ, ਤੇ ਤੂੰ ਸਾਡੇ ਬਸਤਰ ਲੈ ਕੇ ਉੱਥੇ ਪਹੁੰਚ ਜਾਈਂ, ਘਬਰਾਈ ਨਾ ਤੇ ਕਿਸੇ ਨੂੰ ਕੁਛ ਦੱਸੀ ਵੀ ਨਾ। ਇਸ ਤਰ੍ਹਾਂ ਕਹਿੰਦੇ ਨੇ ਉਸ ਵਕਤ ਇਹ ਬਸਤਰ ਲੈ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੇ ਕਹਿੰਦੇ ਮੈਂ ਘਰ ਆ ਗਿਆ।
ਕਾਲ ਭਇਓ ਬਹੁ ਵਿੱਚ ਖਿਲਾਲ ਕੇ ਆਨ ਦਿਆਲ ਨਾ ਖੂਲ ਸੰਭਾਰਾ।
ਹੁਣ ਜਦੋਂ ਸਮਾਂ ਬਹੁਤ ਹੋ ਗਿਆ ਜਲ ਦੇ ਵਿੱਚ ਵੜਿਆ ਹੋਇਆ, ਧੰਨ ਗੁਰੂ ਨਾਨਕ ਦੇਵ ਜੀ ਨੇ ਉਸ ਵਕਤ ਜਿਹੜਾ ਸੀ ਕਿਨਾਰਾ ਨਾ ਸੰਭਾਲਿਆ, ਭਾਵ ਕਿਨਾਰੇ ਦੇ ਉੱਤੇ ਨਾ ਆਏ।
ਹੋ ਬੇ ਸਮਾਦ ਧਰੈ ਦਰੁਤ ਪਾਦ ਬਿਨਾਂ ਅਹਿਲਾਦ ਗਇਓ ਮਨ ਮਾਰਾ।
ਇਸ ਤਰ੍ਹਾਂ ਦੇ ਨਾਲ ਜਿਹੜੀ ਵਿਚਾਰ ਕੀਤੀ ਇਸ ਗੱਲ ਦੀ ਕਿ ਇਹ ਜਿਹੜਾ ਛੇਤੀ ਦੇ ਨਾਲ ਜਿਹੜਾ ਚਰਨ ਹੈ ਉਹ ਨਹੀਂ ਮਹਾਰਾਜ ਨੇ ਬਾਹਰ ਕੱਢਿਆ, ਚਿਹਰਾ ਵੀ ਨਹੀਂ ਬਾਹਰ ਕੱਢਿਆ, ਹੈਰਾਨਗੀ ਗੱਲ ਹੈ। ਬੜੇ ਉਦਾਸੀ ਵਾਲੇ ਮਨ ਦੇ ਨਾਲ ਸੋਚਦੇ ਨੇ ਇਹ, ਕਿਉਂਕਿ ਦੁਨੀਆਂ 'ਚ ਅੱਜ ਤੱਕ ਹੋਇਆ ਨਹੀਂ ਸੀ, ਨਾ ਹੀ ਹੋਵੇਗਾ, ਨਾ ਹੀ ਕੋਈ ਇਸ ਤਰ੍ਹਾਂ ਕਰ ਸਕਦਾ। ਮਹਾਰਾਜ ਜਲ ਦੇ ਵਿੱਚ ਅਲੋਪ ਹੋ ਗਏ, ਇਹ ਤਾਂ ਕੁਛ ਖਾਸ ਗੱਲ ਨਹੀਂ ਹੈ ਮਹਾਰਾਜ ਲਈ, ਸਤਿਗੁਰੂ ਦੇ ਤਾਂ ਪਿਆਰੇ ਅਲੋਪ ਹੋ ਜਾਂਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਜੇ ਹੁਕਮ ਕਰਨ ਬਹੁਤ ਕੁਛ ਹੁੰਦਾ, ਜਿੱਥੇ ਨਾਮ ਧੰਨ ਹੈ ਉੱਥੇ, ਜਿੱਥੇ ਨਾਮ ਹਿਰਦੇ 'ਚ ਨਹੀਂ ਵਸਿਆ ਹਲੇ ਉੱਥੇ ਐਸੇ ਕੌਤਕ ਨਹੀਂ ਹੁੰਦੇ।
ਹੈ ਪਟ ਪਾਨ ਹਿਰਦੈ ਅਕੁਲਾਨ ਸੋ ਦੌਲਤ ਖਾਨ ਕੇ ਪੌਣ ਧਯੋ।
ਉਸ ਵਕਤ ਜਦੋਂ ਦੇਖਿਆ ਕਿ ਕੱਪੜੇ ਜਿਹੜੇ ਹੱਥ ਵਿੱਚ ਨੇ ਔਰ ਮਹਾਰਾਜ ਆਏ ਨਹੀਂ ਹੈ, ਕੱਪੜੇ ਲੈ ਕਰਕੇ ਘਬਰਾ ਕੇ ਦੌਲਤ ਖਾਂ ਜਿਹੜਾ ਸੀ ਨਵਾਬ ਉਹਦੇ ਘਰ ਚਲਿਆ ਗਿਆ ਬੰਦਾ।
ਨੀਰਬਹੀਨ ਪਠੀਨ ਅਧੀਨ ਤੀਓ ਚੀਨ ਸਭੈ ਨਰ ਬੂਝ ਕੀਓ।
ਉਸ ਵਕਤ ਇਹ ਗੱਲ ਦਾ ਰੌਲਾ ਪੈ ਗਿਆ, ਸਿਰਫ ਬੇਬੇ ਨਾਨਕੀ ਨੂੰ ਪਤਾ ਹੈ, ਭਾਈ ਬਾਲਾ ਨੂੰ ਪਤਾ, ਪਰ ਉਹਨੇ ਬੋਲਣਾ ਨਹੀਂ, ਉਹਨੂੰ ਬੰਦ ਕੀਤਾ, ਕਿਸੇ ਨੂੰ ਕੁਛ ਨਹੀਂ ਕਹਿਣਾ ਹੈ, ਉਹ ਬਿਲਕੁਲ ਆਗਿਆਕਾਰੀ ਹੈ। ਕਹਿੰਦੇ ਉਸ ਵਕਤ ਨੀਰਬਹੀਨ ਪਠੀਨ ਅਧੀਨ, ਸੋ ਜਿਹੜੀ ਸੀ ਮੱਛੀ ਜਿਵੇਂ ਪਾਣੀ ਤੋਂ ਬਿਨਾਂ ਤੜਫਦੀ ਦੇਖ ਕਰਕੇ ਪਾਣੀ ਤੋਂ ਬਿਨਾਂ ਤੜਫਣ ਲੱਗ ਜਾਂਦੀ ਹੈ, ਇਸੇ ਤਰ੍ਹਾਂ ਸਾਰੇ ਜਾਣਿਆਂ ਨੂੰ ਤੜਫਣਾ ਹੋ ਗਈ। ਉਹ ਦਾਸ ਵੀ ਝੂਰਦਾ ਹੈ ਔਰ ਸਾਰੇ ਝੂਰਨ ਲੱਗ ਪਏ ਅਤੇ ਗੁਰੂ ਨਾਨਕ ਦੇਵ ਜੀ ਜਲ ਦੇ ਵਿੱਚ ਗਏ ਸੀ, ਮਹਾਰਾਜ ਬਾਹਰ ਨਹੀਂ ਆਏ ਹੈ।
ਪੂਰਬ ਸੂਰਤ ਦੌਰਤ ਬੌਰਤ ਕਾਹੂ ਕੋ ਤੁਰਨਾ ਕੋ ਦੀਓ।
ਬਹੁਤਾ ਜ਼ਿਆਦਾ ਜਿਹੜਾ ਸੀ ਝੂਰਦਾ ਹੈ, ਪੂਰਬ ਸੂਰਤ ਦੌਰਤ ਬੌਰਤ ਹੁੰਦਾ ਬੌਲਾ ਹੋ ਗਿਆ, ਝੱਲਾ ਹੋ ਗਿਆ, ਕਾਹੂ ਕੋ ਉੱਤਰ ਕੋ ਨਾ ਦਿਓ, ਜਿਹੜਾ ਦਾਸ ਇੱਕ ਵੱਖਰਾ ਹੈ ਨਾਲ ਉਹ ਗਿਆ ਹੋਇਆ ਉਹ ਵੀ ਝੂਰਦਾ ਹੈ। ਭਾਈ ਬਾਲਾ ਕੁਛ ਬੋਲ ਨਹੀਂ ਰਹੇ, ਦਾਸ ਜਿਹੜਾ ਹੈ ਉਹਨੂੰ ਇਉਂ ਪ੍ਰਤੀਤ ਹੋਇਆ ਕਿ ਮਹਾਰਾਜ ਜਲ ਵਿੱਚੋਂ ਮੁੜ ਕੇ ਨਹੀਂ ਆਏ, ਪਰ ਸਤਿਗੁਰੂ ਸੱਚੇ ਪਾਤਸ਼ਾਹ ਦੇ ਤਾਂ ਐਸੇ ਕੌਤਕ ਨੇ ਕਿ ਸਤਿਗੁਰੂ ਦੇ ਪਿਆਰੇ ਹੀ ਅਲੋਪ ਹੋ ਜਾਂਦੇ ਨੇ। ਸਤਿਗੁਰੂ ਤਾਂ ਬਹੁਤ ਜ਼ਿਆਦਾ ਵੱਡੇ ਨੇ, ਉਹ ਸਾਡੇ ਨਾਲ ਸਿੰਘ ਹੁੰਦਾ ਸੀ ਜਥੇ ਦੇ ਵਿੱਚ 101 ਜਪਜੀ ਸਾਹਿਬ ਕਈ ਸਾਲ ਕਰਦਾ ਰਿਹਾ, ਉਹ ਅਲੋਪ ਹੋ ਜਾਂਦਾ ਹੁੰਦਾ ਸੀ, ਕਈ ਵਾਰ ਪਾਣੀ 'ਚ ਵੜ ਕੇ ਅਲੋਪ ਹੋ ਜਾਣਾ, ਅਸੀਂ ਦੇਖਣਾ ਕਿੱਧਰ ਚਲਿਆ ਗਿਆ, ਕਈ ਵਾਰ ਕਮਰੇ 'ਚੋਂ ਆਵਾਜ਼ ਦੇ ਕੇ ਸਾਨੂੰ ਕਹਿਣਾ ਉਹ ਗੱਲ ਸੁਣਿਓ, ਅਸੀਂ ਜਾਂ ਵਾਪਸ ਆਉਣਾ ਕਮਰੇ 'ਚ, ਕਿੱਧਰ ਹੁਣ ਆਵਾਜ਼ ਮਾਰੀ ਸੀਗੀ, ਕਿੱਧਰ ਚਲਿਆ ਗਿਆ। ਇਸ ਕਰਕੇ ਇਹ ਕੋਈ ਗੁਰਸਿੱਖਾਂ ਲਈ ਖਾਸ ਗੱਲ ਨਹੀਂ, ਆਮ ਲੋਕਾਂ ਲਈ ਇਹ ਗੱਲ ਹੁੰਦੀ ਵੀ ਬੜੀ ਖਾਸ ਗੱਲ ਹੈ। ਜਿਹੜੇ ਅਭਿਆਸੀ ਬੰਦੇ ਨੇ ਉਹ ਤਾਂ ਬਹੁਤ ਕੁਛ ਕਰ ਲੈਂਦੇ ਨੇ, ਉਹਨਾਂ ਦੀ ਤਾਂ ਦੁਨੀਆ ਹੀ ਵੱਖਰੀ ਜਾਣੋ, ਉਹਨਾਂ ਦੀਆਂ ਗੱਲਾਂ ਕਿਆ ਨੇ, ਉਹਨਾਂ ਦੀਆਂ ਬਾਤਾਂ ਆਪਾਂ ਕੀ ਕਹਿ ਸਕਦੇ ਹਾਂ ਰੱਬ ਦੇ ਪਿਆਰਿਆਂ ਦੀਆਂ।
ਉਪ ਸਭਾ ਮਹਿ ਜਾਏ ਕਹਿਓ ਬਾਰ ਬਾਰ ਵਿਖੈ ਨਹੀਂ ਉਭਰਿਓ।
ਹੁਣ ਭੂਪ ਜੋ ਸੀ ਰਾਜਾ ਦੌਲਤ ਖਾਂ ਉਹਦੇ ਸਭਾ ਦੇ ਵਿੱਚ ਜਾ ਕੇ, ਇਹ ਜਿਹੜਾ ਦਾਸ ਨਾਲ ਹੱਟੀ ਤੇ ਇੱਕ ਹੋਰ ਦਾਸ ਸੀ ਉਹਨੇ ਜਾ ਕੇ ਕਿਹਾ ਕਿ ਮੈਂ ਜਲ ਵਿੱਚ ਵੜਦਿਆਂ ਦੇਖਿਆ ਹੈ, ਪਰ ਬਾਹਰ ਹੀ ਨਹੀਂ ਆਏ ਮੁੜ ਕੇ। ਬੰਦਾ 2 ਮਿੰਟ, 4 ਮਿੰਟ, 10 ਮਿੰਟ, ਮੈਂ ਤਾਂ ਉੱਥੇ ਕਿੰਨੀ ਦੇਰ ਖੜ ਕੇ ਆ ਗਿਆ ਹਾਂ, ਕੱਪੜੇ ਮੇਰੇ ਕੋਲ ਫੜੇ ਹੋਏ ਨੇ, ਔਰ ਮਹਾਰਾਜ ਸੱਚੇ ਪਾਤਸ਼ਾਹ ਬਾਹਰ ਨਹੀਂ ਆਏ। ਕਿਉਂਕਿ ਸਤਿਗੁਰੂ ਦਾ ਦੇਖਣ ਨੂੰ ਸਰੀਰ ਹੈ, ਪਰ ਵਾਸਤਵ ਦੇ ਵਿੱਚ ਦਸਾਂ ਸਰੂਪਾਂ ਦੇ ਸਰੀਰ ਦਾ ਆਮ ਜੀਵ ਨਾਲੋਂ ਜਿਵੇਂ ਫਰਕ ਹੁੰਦਾ ਬਹੁਤ, ਆਪਣੇ ਢੰਗ ਦਾ ਸਰੀਰ ਜਿਹੜਾ 5 ਤੱਤਾਂ ਦਾ ਹੁੰਦਾ, ਆਪਾਂ ਦੀਆਂ ਖਾਣੀਆਂ 4 ਨੇ, ਅੰਡਿਆਂ ਤੋਂ ਪੈਦਾ ਹੋਣ ਵਾਲੇ, ਜੇਰਜ ਜੇਰ ਤੋਂ ਪੈਦਾ ਹੋਣ ਵਾਲੇ, ਅਤੇ ਮੁੜਕੇ ਤੋਂ ਸੇਤਜ, ਸੋ ਉਤਭੁਜ ਜਿਹੜੇ ਜ਼ਮੀਨ ਤੋਂ ਪੈਦਾ ਹੁੰਦੇ ਨੇ ਬੂਟੇ ਆਦਿਕ, ਇਹ 4 ਖਾਣੀਆਂ ਸ੍ਰਿਸ਼ਟੀ 'ਤੇ ਨੇ। ਖੇਤੀਆਂ ਖਾਣੀ, ਖੇਤੀਆਂ ਬਾਣੀ, ਖਾਣੀਆਂ 4 ਨੇ ਆਪਣੀਆਂ, ਫਿਰ ਉੱਤੇ ਖਾਣੀ ਇੱਕ ਹੋਰ ਦਿਵਯੋਪਾਤ ਖਾਣੀ। ਦਿਵਯੋਪਾਤ ਖਾਣੀ ਦੇ ਵਿੱਚ ਇਹ ਚ ਦੇਵਤੇ ਆਉਂਦੇ ਨੇ। ਦਿਵਯੋਪਾਤ ਖਾਣੀ 'ਚ ਦਿਖੇ ਨਾ ਕੋਈ, ਭਾਵੇਂ ਉਹ ਸਾਡੇ ਕੋਲ ਖੜ੍ਹੇ ਰਹਿਣ ਸਾਰੇ ਜਾਣੇ, ਇੱਕ ਇਹ ਵੱਖਰਾ ਸਰੂਪ ਹੁੰਦਾ 17 ਤੱਤਾਂ ਦਾ। 25 ਪ੍ਰਕਿਰਤੀਆਂ 5 ਤੱਤਾਂ ਤੋਂ ਬਣਦੀਆਂ ਨੇ, 25 ਪ੍ਰਕਿਰਤੀਆਂ ਬਣਦੀਆਂ। ਜਿਵੇਂ 5 ਬੰਦੇ ਨੇ, ਇੱਕ ਬੰਦੇ ਕੋਲ 5 ਸੇਬ ਨੇ, ਇੱਕ 5 ਸੰਤਰੇ ਲਈ ਖੜਾ, ਇੱਕ 5 ਅਮਰੂਦ ਹੈ, ਇੱਕ ਕੋਲ 5 ਆੜੂ ਨੇ, ਇੱਕ 5 ਕੇਲੇ ਨੇ। ਇੱਕ ਬੰਦਾ ਜਿਹੜਾ ਪਹਿਲਾਂ, ਉਹ ਕਹਿੰਦਾ ਮੈਂ ਇਕੱਲੇ ਨੇ ਸੇਬ ਨਹੀਂ ਖਾਣੇ, ਮੈਂ 5 ਨੂੰ ਵੰਡ ਕੇ ਖਾਵਾਂਗਾ, ਇੱਕ ਇੱਕ ਦੇ ਤਾ ਉਹਨੇ। ਦੂਜਾ ਕਹਿੰਦਾ ਮੈਂ ਵੀ ਵੰਡ ਕੇ ਖਾਊਂ, ਤੀਜਾ ਕਹਿੰਦਾ ਮੈਂ, ਚੌਥਾ, ਪੰਜਵਾਂ। ਹੁਣ ਹਰੇਕ ਨੇ ਇੱਕ ਇੱਕ ਫਲ ਆਪੋ ਆਪਣਾ 5 'ਚ ਡਿਵਾਈਡ ਕਰ ਲਏ। ਇਸ ਤਰ੍ਹਾਂ 5 ਤੱਤਾਂ ਦੀਆਂ 25 ਪ੍ਰਕਿਰਤੀਆਂ ਬਣ ਜਾਂਦੀਆਂ। 25 ਪ੍ਰਕਿਰਤੀਆਂ ਦਾ ਸਾਡਾ ਸਰੀਰ ਬਣਿਆ ਹੁੰਦਾ। ਜਦੋਂ ਆਪਾਂ ਸਰੀਰ ਛੱਡਦੇ ਹਾਂ ਤਾਂ 17 ਤੱਤ ਬਾਕੀ ਰਹਿ ਜਾਂਦੇ, 8 ਘੱਟ ਜਾਂਦੇ ਨੇ। 17 ਤੱਤਾਂ ਦੀ ਜਿਹੜੀ ਦੇਹੀ ਹੁੰਦੀ ਆ ਆਪਣੀ, ਬਾਹਰ ਨਿਕਲਦੀ ਹੈ ਜਦੋਂ, ਇਹਨੂੰ ਕਹਿੰਦੇ ਨੇ ਸਥੂਲ ਸਰੀਰ। 25 ਪ੍ਰਕਿਰਤੀਆਂ ਦਾ, 17 ਤੱਤਾਂ ਦੀ ਸੂਖਮ ਦੇਹੀ ਹੈ। ਸੂਖਮ ਦੇਹੀ ਤੋਂ ਬਾਅਦ 3 ਨੰਬਰ 'ਤੇ ਆਉਂਦੀ ਕਾਰਨ ਦੇਹੀ। ਕਾਰਨ ਦੇਹੀ ਤਾਂ ਬਹੁਤ ਹੀ ਜ਼ਿਆਦਾ ਸੂਖਮ ਹੈ, ਇਸ ਕਰਕੇ ਜਿਹੜੀ ਇਹ ਦੇਹੀ ਹੁੰਦੀ ਹੈ ਇਹਨੂੰ ਸਜ਼ਾ ਵੀ ਮਿਲਦੀ ਆ। ਇਸੇ ਤਰ੍ਹਾਂ ਹੀ ਖੜ੍ਹਦੇ, ਬੈਠਦੇ, ਉੱਠਦੇ ਸਾਰਾ ਕੁਛ ਹੁੰਦਾ, ਪਰ ਵਾਸਤਵ ਦੇ ਵਿੱਚ ਉਹ ਸਰੀਰ ਕਰਕੇ ਨਹੀਂ ਨਜ਼ਰ ਆਉਂਦਾ, ਸਰੀਰ ਹੁੰਦਾ ਹੀ ਨਹੀਂ ਉੱਥੇ। ਤਾਂ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਮਹਾਰਾਜ ਇਸ ਤੋਂ ਵੀ ਉੱਪਰ ਨੇ, ਉੱਥੇ ਕੋਈ ਖਾਣੀ ਨਹੀਂ ਹੈ। ਦਿਵਯੋਪਾਤ ਖਾਣੀ ਤਾਂ ਦੇਵਤਿਆਂ ਲਈ ਬਣ ਗਈ, ਉਹਦੇ ਉੱਤੇ ਜਿਹੜੀ ਸਤਿਗੁਰੂ ਦਾ, ਸਤਿਗੁਰ ਦੇ ਅਲੋਪ ਹੋਣ ਦਾ ਤਰੀਕਾ ਵੱਖਰਾ। ਸਿੱਧਾਂ ਨੇ ਪੁੱਛਿਆ ਸੀ, ਮਹਾਰਾਜ ਅਸੀਂ ਤੁਹਾਨੂੰ ਲੱਭਦੇ ਰਹੇ, ਤੁਸੀਂ ਤਾਂ ਸਾਨੂੰ ਸਾਰਿਆਂ ਨੂੰ ਲੱਭ ਲਿਆ, ਪਰ ਤੁਸੀਂ ਕਿਵੇਂ ਅਲੋਪ ਹੁੰਦੇ ਹੋ, ਸਾਨੂੰ ਤਾਂ ਤਰੀਕਾ ਦੱਸੋ। ਸਤਿਗੁਰੂ ਹੱਸ ਕੇ ਕਹਿੰਦੇ ਮੈਂ ਪਾਣੀ 'ਚ ਪਾਣੀ ਤੱਤ ਮਿਲਾਤਾ, ਅੱਗ 'ਚ ਅੱਗ ਮਿਲਾਤੀ, ਧਰਤੀ 'ਚ ਧਰਤੀ, ਆਕਾਸ਼ ਤੱਤ ਦੇ ਸਾਰੇ ਤੱਤਾਂ 'ਚ ਤੱਤ ਮਿਲਾ ਕੇ ਜੋਤ ਵਿੱਚ ਜੋਤ ਮਿਲਾਤੀ। ਹੁਣ ਲੱਭੀ ਜਾਓਗੇ ਮੈਨੂੰ, ਤੁਸੀਂ ਲੱਭਣਾ ਹੀ ਨਹੀਂ ਮੈਂ ਤੁਹਾਨੂੰ। ਗੁਰੂ ਨਾਨਕ ਦੇਵ ਜੀ ਵਿੱਚ ਇਹ ਤਾਕਤ ਹੈ, ਦਸਾਂ ਸਰੂਪਾਂ ਵਿੱਚ ਇਹ ਤਾਕਤ ਹੈ। ਇਹ ਤਾਕਤ ਹੋਰ ਕਿਸੇ 'ਚ ਹੋਵੇ ਤਾਂ ਕਹਿ ਨਹੀਂ ਸਕਦੇ ਵੀ ਬ੍ਰਹਮ ਗਿਆਨੀ ਕਿਸੇ ਗੁਰਸਿੱਖ ਨੂੰ ਦੇ ਦੇਣ, ਇਹ ਤਾਂ ਨਹੀਂ ਕਹਿ ਸਕਦੇ ਆਪਾਂ। ਪਰ ਇਹ ਚੀਜ਼ ਹੈ ਕਿ ਦਸਾਂ ਸਰੂਪਾਂ ਦੇ ਅਲੋਪ ਹੋਣ ਦੀ ਇਹ ਵੱਖਰੀ ਇੱਕ ਰੀਤੀ ਹੁੰਦੀ ਹੈ ਕਿ ਤੱਤਾਂ ਵਿੱਚ ਤੱਤ ਮਿਲਾ ਦੇਣਾ। ਤੱਤਾਂ ਜਿਉਂਦੇ, ਬੰਦਾ ਜਿਹੜਾ ਮਰਨ ਤੋਂ ਬਾਅਦ ਲਿਖਿਆ ਪਵਨ ਹੈ ਮਾਹੇ ਪਵਨ ਸਮਾਇਆ, ਜੋਤੀ ਮਾਹੇ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏਕ, ਰੋਵਨ ਹਾਰੇ ਕੀ ਕਵਨ ਟੇਕ, ਬੁਝਰੇ ਗਿਆਨੀ ਮੂਆ ਹੈ ਕੌਣ, ਉਹ ਨਾ ਮੂਆ ਜੋ ਰਹਿਆ ਸਮਾਏ। ਸਾਰੀਆਂ ਚੀਜ਼ਾਂ ਕਹਿ ਦਿੱਤੀਆਂ ਨੇ। ਇਸ ਕਰਕੇ ਇਹ ਜਦੋਂ ਆਪਾਂ ਅਭਿਆਸ ਕਰਦੇ ਹਾਂ, ਜਦੋਂ ਅਵਸਥਾਵਾਂ ਅੰਦਰੋਂ ਬਣਦੀਆਂ ਨੇ, ਉਹ ਇੱਕ ਵੱਖਰੀ ਗੱਲ। ਅਲੋਪ ਹੋਣਾ, ਅਲੋਪ ਹੋਇਆ ਹੋਇਆ ਵਿਅਕਤੀ ਕੁਝ ਸਮੇਂ ਲਈ ਅਲੋਪ ਹੋ ਸਕਦਾ, ਜ਼ਿਆਦਾ ਦੇਰ ਲਈ ਵੀ। ਇਹ ਚੀਜ਼ਾਂ ਆ ਜਾਂਦੀਆਂ ਨੇ 18 ਜਿਹੜੀਆਂ ਹੁੰਦੀਆਂ ਨੇ, ਰਿੱਧੀਆਂ ਹੁੰਦੀਆਂ ਨੇ ਇੱਕ ਤਾਂ, ਅਤੇ 9 ਨਿੱਧੀਆਂ, 12 ਰਿੱਧੀਆਂ, 18 ਸਿੱਧੀਆਂ ਹੁੰਦੀਆਂ ਨੇ। 18 ਸਿੱਧੀਆਂ ਵਿੱਚ ਇਹ ਚੀਜ਼ ਆਉਂਦੀ, ਅਣਮਾ ਮਹਿਮਾ ਗਰਮਾ ਲਗਮਾ ਇਹਨਾਂ ਦੇ ਨਾਮ ਹੁੰਦੇ ਨੇ। ਤੋ ਇਹਦੇ ਵਿੱਚ ਹੁੰਦਾ ਅਲੋਪ ਹੋ ਜਾਣਾ, ਬੈਠੇ ਬੈਠੇ ਬਿਲਕੁਲ ਮੱਖੀ ਬਣ ਜਾਣਾ, ਦੂਰ ਦੀ ਗੱਲ ਸੁਣ ਲੈਣੀ। ਤੋ ਇਹ ਬਹੁਤ ਸਾਰੀਆਂ ਚੀਜ਼ਾਂ, ਰਾਜ ਨਾ ਚਾਹੋ, ਮੁਕਤ ਨਾ ਚਾਹੋ, ਮਹਾਰਾਜ ਨੇ ਕਿਹਾ ਰਿੱਧ ਸਿਧਵਰਾ ਸਾਧ, ਰਿੱਧੀਆਂ ਸਿੱਧੀਆਂ ਇੱਕ ਫਸਾਉਣ ਵਾਸਤੇ ਹੁੰਦੀਆਂ ਨੇ, ਮਾਇਆ ਰੂਪ ਨੇ, ਪਰ ਬ੍ਰਹਮ ਗਿਆਨੀ ਦੇ ਅਧੀਨ ਹੁੰਦੀਆਂ, ਉਹਨੂੰ ਖਰਾਬ ਨਹੀਂ ਕਰਦੀਆਂ, ਆਮ ਬੰਦੇ ਨੂੰ ਖਰਾਬ ਕਰ ਦਿੰਦੀਆਂ ਨੇ। ਬਸ ਇਹਨਾਂ ਦਾ ਫਰਕ ਇੰਨਾ ਹੀ ਹੁੰਦਾ। ਸੋ ਇਸ ਕਰਕੇ ਜਦੋਂ ਸਤਿਗੁਰੂ ਮਹਾਰਾਜ ਆਪਣੇ ਤੱਤਾਂ 'ਚ ਤੱਤ ਮਿਲਾਉਂਦੇ ਨੇ, ਜੋਤ ਵਿੱਚ ਜੋਤ ਨਿਰੰਕਾਰ, ਉਸ ਵਕਤ ਉਹ ਸਾਰਾ ਕੁਝ ਹੀ ਅਲੋਪ ਹੋ ਜਾਂਦਾ। ਜਲ ਵਿੱਚ ਵੜਨਾ ਤਾਂ ਇੱਕ ਬਹਾਨਾ ਸੀ ਅਲੋਪ ਹੋਣ ਨੂੰ, ਕਿਸੇ ਰਾਤ ਨੂੰ ਸੁੱਤਿਆਂ ਪਿਆ ਸਤਿਗੁਰੂ ਮਹਾਰਾਜ ਜਦੋਂ ਰਾਤ ਨੂੰ ਘਰ ਕਹਿ ਸਕਦੇ ਸੀ ਵੀ 3 ਦਿਨ ਮੈਂ ਬਾਹਰ ਨਹੀਂ ਆਉਣਾ, ਕੰਮ ਹੈ, ਦਰਵਾਜ਼ਾ ਲਾ ਕੇ ਅੰਦਰੋਂ ਅਲੋਪ ਹੋ ਕੇ ਸਾਰਾ ਕੌਤਕ ਐਂ ਵੀ ਹੋ ਸਕਦਾ ਸੀ, ਪਰ ਦੁਨੀਆਂ ਨੂੰ ਨਹੀਂ ਸੀ ਪਤਾ ਲੱਗਣਾ ਬਈ ਗਏ ਨੇ। ਜਦ ਜਲ ਵਿੱਚ ਡੁੱਬਣ ਦਾ ਰੌਲਾ ਪੈ ਗਿਆ ਸਾਰੇ ਪਾਸੇ, ਰਾਜੇ ਨੂੰ ਪਤਾ ਲੱਗਿਆ ਸਾਡਾ ਮੋਦੀ ਡੁੱਬ ਗਿਆ, ਔਰ ਸਾਰੀ ਦੁਨੀਆਂ ਨੂੰ ਪਤਾ ਲੱਗਿਆ, ਇਲਾਕੇ 'ਚ ਖਬਰ ਫੈਲ ਗਈ, ਸਾਰਿਆਂ ਦਾ ਧਿਆਨ ਉੱਥੇ ਕੇਂਦਰਿਤ ਕਰ ਲਿਆ ਆਪਣੇ ਵੱਲ। ਹੁਣ ਤਿੰਨ ਦਿਨ ਤੱਕ ਲੋਕ ਇਸੇ ਤਰ੍ਹਾਂ ਵਿਚਾਰਦੇ ਰਹਿਣਗੇ, ਹੁਣ ਸਤਿਗੁਰੂ ਨਵਾਂ ਕੌਤਕ ਵਰਤਾ ਰਹੇ ਨੇ।
ਹਾਂ ਬਹੁ ਬਾਰ ਹੀ ਬਾਰ ਨਿਹਾਰ ਲੱਗੀ ਨੈ ਬਾਰ ਜੋ ਦੌਰ ਆਇਓ।
ਮੈਂ ਬਹੁਤ ਵਾਰ ਦੇਖਿਆ ਜੀ, ਧਿਆਨ ਨਾਲ ਪਾਣੀ 'ਚ ਦੇਖਿਆ, ਅੰਦਰ ਵੜ ਕੇ ਦੇਖਿਆ, ਲੱਗੀ ਨਹਿ ਬਾਰ ਜੋ ਦੇਰ ਆਇਓ। ਦੇਰ ਨਹੀਂ ਲੱਗੀ, ਬਸ ਜਦ ਮੈਂ ਦੇਖਿਆ ਕਿ ਹੁਣ ਤਾਂ ਲੱਭ ਨਹੀਂ ਰਹੇ, ਮੈਂ ਭੱਜ ਕੇ ਤੁਹਾਡੇ ਕੋਲ ਆਇਆ ਹਾਂ। ਇਹ ਕਵੀ ਸੰਤੋਖ ਸਿੰਘ ਦੀ ਕਵਿਤਾ ਵਿੱਚ ਖਾਸੀਅਤ ਹੁੰਦੀ ਹੈ, ਇਹਨੇ ਦਸਮ ਗ੍ਰੰਥ ਵਿੱਚੋਂ ਜ਼ਿਆਦਾ ਚੀਜ਼ਾਂ ਜਿਹੜੀਆਂ ਪੜ੍ਹ ਕੇ ਫਿਰ ਉਸ ਚੀਜ਼ ਦੇ ਨਾਲ ਕਾਵਿ ਰਚਨਾ ਮਿਲਾਈ। ਇੱਕੋ ਹੀ ਅੱਖਰ ਦੀ ਬਹੁਤ ਵਾਰ ਵਰਤੋਂ ਦਸਵੇਂ ਪਾਤਸ਼ਾਹ ਨੇ ਜ਼ਿਆਦਾ ਕੀਤੀ, ਜਿਵੇਂ ਮਹਾਰਾਜ ਨੇ ਉਹ ਸ਼ਬਦ ਉਚਾਰਨ ਕੀਤੇ ਨੇ ਕਈ। ਸੋ ਉਹਨਾਂ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਨੇ ਐਸੀਆਂ ਇੱਕ ਇੱਕ ਅੱਖਰ ਲੈ ਕੇ ਇੱਕੋ ਹੀ ਅੱਖਰ ਨਾਲ ਸਾਰਾ ਕੁਝ ਲਿਖ ਦੇਣਾ। ਤੋ ਇਸੇ ਪ੍ਰਕਾਰ ਇੱਥੇ ਜਿਵੇਂ ਲਿਖਿਆ, ਬਾਰ ਬਾਰ ਹੀ ਬਾਰ ਨਿਹਾਰ ਲੱਗੀ ਨਹਿ ਬਾਰ ਜਾਂ ਦੌਰ ਆਇਓ, ਇੱਕੋ ਅੱਖਰ ਦੀ 4-5 ਵਾਰੀ ਵਰਤੋਂ ਕਰ ਦਿੱਤੀ। ਸੋ ਮਹਾਂ ਅਕਾਲ ਪੁਰਖ ਵਾਹਿਗੁਰੂ ਵਾਸਤੇ ਦਸਵੇਂ ਪਾਤਸ਼ਾਹ ਨੇ ਬਹੁਤ ਸਾਰੇ ਐਸੇ ਜਿਵੇਂ ਸ਼ਬਦ ਉਚਾਰਨ ਕੀਤੇ ਨੇ। ਨੀਲ ਬਸਨ ਬਨਵਾਰੀ ਵਾਲੇ ਸ਼ਬਦ ਵਿੱਚ ਦੇਖੋ ਕਿੰਨੇ ਹੀ ਅੱਖਰ ਇੱਕੋ ਹੀ ਰੂਪ ਦੇ ਵਿੱਚ ਉਚਾਰਨ ਕੀਤੇ ਨੇ। ਤਾਂ ਮਹਾਰਾਜ ਸੱਚੇ ਪਾਤਸ਼ਾਹ ਦੀ ਇਹ ਬਖਸ਼ਿਸ਼ ਆ ਕਵੀ ਜੀ ਤੇ ਕਿ ਕਾਵਿ ਰਚਨਾ ਦੇ ਵਿੱਚ ਬਹੁਤ ਮਾਹਰ ਹਨ।
ਸੋ ਸੁਣ ਕੇ ਮਨ ਮੈਂ ਗੁਣਤਾ ਸ਼ਿਨ ਜੀਨਕ ਕਾਨ ਬਿਵਾਲ ਲਇਓ।
ਹੁਣ ਕੀ ਹੋਇਆ, ਉਸ ਵਕਤ ਦੌਲਤ ਖਾਨ ਨੂੰ ਬੜੀ ਹੈਰਾਨਗੀ ਜੀ ਹੋਈ, ਕੀ ਗੱਲ ਮੋਦੀ ਪਾਣੀ 'ਚ ਚਲਿਆ ਗਿਆ। ਬਹੁਤ ਫਿਕਰ ਹੋਇਆ ਕਿਉਂਕਿ ਹੁਣ ਪਿਆਰ ਵੀ ਬਹੁਤ ਕਰਦਾ ਸੀ ਮਹਾਰਾਜ ਦੇ ਨਾਲ। ਘੋੜੇ 'ਤੇ ਕਾਠੀ ਪਵਾਈ, ਛੇਤੀ ਕਰੋ, ਜਲਦੀ ਚੱਲੋ ਸਾਰੀ ਫੌਜ, ਆ ਲਾ ਸਾਰੇ ਮਲਾਹ ਲੈ ਕੇ ਚੱਲੋ, ਚਲੋ ਲੱਭ ਕੇ ਲਿਆਈਏ।
ਕੇਵਟ ਕੋ ਬਲਵਾਏ ਤਵਾਏ ਕੇ ਆਏ ਬਈ ਤਟ ਠਾਂਡ ਪਇਓ।
ਬਹੁਤ ਸਾਰੇ ਮਲਾਹ ਜਿਹੜੇ ਸੀ ਉਹ ਲੈ ਕੇ ਧਵਾਏ ਕੇ ਕਹਿੰਦੇ ਦੁੜਾ ਕੇ ਆਏ ਬਈ ਤਟ, ਬੇਈ ਦੇ ਕਿਨਾਰੇ ਤੇ ਠੰਡ ਪਇਓ, ਖੜੇ ਹੋ ਗਏ। ਸੋ ਇੱਥੇ ਕਈ ਲੋਕ ਐਸਾ ਵੀ ਕਹਿ ਦਿੰਦੇ ਨੇ ਕਿ ਮਹਾਰਾਜ ਸੱਚੇ ਪਾਤਸ਼ਾਹ ਝਾੜੀਆਂ ਦੇ ਉਹਲੇ ਲੁਕ ਲੁਕੇ ਹੋ ਗਏ, ਬਸ ਉੱਥੇ ਉਹ 3 ਦਿਨ ਲੁਕੇ ਬੈਠੇ ਰਹੇ। ਇਹ ਨਿਆਣੇ ਵਾਲੀ ਖੇਡ ਨਹੀਂ ਹੈ ਲੁਕਣਾ, ਉੱਥੇ ਮਹਾਰਾਜ ਨੇ ਐਵੇਂ ਲੁਕਣਾ? ਸਾਡੇ ਸੱਚੇ ਪਾਤਸ਼ਾਹ ਤਾਂ ਇਹੋ ਜਿਹੇ, ਉਹ ਤਾਂ ਪ੍ਰਤੱਖ ਹਾਜ਼ਰ ਨਾਜ਼ਰ ਪਰਮੇਸ਼ਰ ਹਨ।
ਰੌਲਾ ਪਰਾਪੁਰ ਦੌਰ ਚਲੇ ਨਰ ਹਾਰ ਉੱਠਿਓ ਔਰ ਠੌਰ ਛਯੋ।
ਹੁਣ ਪਿੰਡ ਦੇ ਵਿੱਚ ਇੱਕਦਮ ਕਹਿੰਦੇ ਨੇ ਕਹਾਵਤ ਹੈ ਕਿ ਅੱਗ ਦੀ ਵਾਂਗ ਇਹ ਗੱਲ, ਜਿਵੇਂ ਜੰਗਲ ਵਿੱਚ ਅੱਗ ਫੈਲਦੀ ਗੱਲ ਇਉਂ ਫੈਲ ਗਈ, ਮੋਦੀ ਡੁੱਬ ਗਿਆ। ਬਈ ਗੁਰੂ ਨਾਨਕ ਸਾਹਿਬ ਪਾਣੀ 'ਚ ਡੁੱਬ ਗਏ, ਜਿਹਨੂੰ ਜੋ ਨਾਂ ਆਇਆ ਉਹਨੇ ਲੈ ਦਿੱਤਾ। ਪਿੰਡ ਵਾਲੇ ਘਰਾਂ 'ਚੋਂ ਨਿਕਲ ਕੇ ਦੌੜ ਚੱਲੇ ਨੇ, ਸੀਨ ਬਣਦਾ ਆਪਣੀ ਅੱਖਾਂ ਅੱਗੇ ਕਿਵੇਂ ਲੋਕ ਨਿਕਲੇ, ਗਲੀਆਂ ਭਰ ਗਈਆਂ ਹੋਣੀਆਂ। ਉੱਥੇ ਸਾਰੇ ਜਾਣੇ ਚਲੇ ਗਏ ਜਿੱਥੇ ਸੁਲਤਾਨਪੁਰ ਸਾਹਿਬ ਵੱਡਾ ਸਥਾਨ ਹੈ, ਜਿੱਥੇ ਬੇਰ ਸਾਹਿਬ ਗੁਰੂ ਘਰ ਹੈ। ਪੂਰੀ ਦੁਨੀਆਂ ਦਾ ਇਕੱਠ ਦੋਨੋਂ ਪਾਸੇ ਕਿਨਾਰਿਆਂ 'ਤੇ ਹੋ ਗਿਆ। ਇਧਰੋਂ ਰਾਜਾ ਵੀ ਚੱਲਿਆ, ਕੇਵਟ ਵੀ ਚੱਲੇ ਨੇ, ਮਲਾਹ ਵੀ ਚੱਲੇ ਹਨ।
ਬਾਤ ਜੈ ਰਾਮ ਸੁਣੀ ਜਬ ਕਾਨ ਫਨੀ ਮਤਹੀਨ ਜਿਉ ਮੀਨ ਅਨੀਰਾ।
ਭਾਈਆ ਜੈ ਰਾਮ ਜੀ ਨੇ ਜਦੋਂ ਇਹ ਗੱਲ ਕੰਨ ਦੇ ਵਿੱਚ ਸੁਣੀ, ਫਨੀ ਮਨਹੀਨ, ਉਸ ਵਕਤ ਕੀ ਹਾਲਤ ਹੋਈ, ਜਿਵੇਂ ਸੱਪ ਮਣੀ ਵਾਲਾ ਉਹਦੀ ਮਣੀ ਗਵਾਚ ਜਾਵੇ, ਉਹ ਬਹੁਤ ਔਖਾ ਹੁੰਦਾ ਫਿਰ ਕਿ ਮੇਰੀ ਮਣੀ ਗਵਾਚ ਗਈ। ਗੁਰੂ ਨਾਨਕ ਦੇਵ ਜੀ ਜਲ ਦੇ ਵਿੱਚ ਚਲੇ ਗਏ, ਮੱਛੀ ਜਿਵੇਂ ਪਾਣੀ ਤੋਂ ਬਿਨਾਂ ਤੜਫਦੀ ਆ, ਤੜਫਣ ਲੱਗੇ।
ਧਾਏ ਧਰੈ ਧਰਨੀ ਪਦ ਤੂਰਣ ਤੀਰ ਹਰੀ ਔਰ ਧਾਰ ਅਧੀਰਾ।
ਧਾ ਕੇ ਦੌੜ ਦੌੜ ਕੇ ਧਰਤੀ ਤੇ ਪੈਰ ਕਾਹਲੀ ਨਾਲ ਰੱਖ ਰੱਖ ਕੇ ਧੀਰਜ ਤੋਂ ਬਿਨਾਂ ਹੋ ਕੇ ਮਨ ਦੇ ਅੰਦਰ ਅਧੀਰਜ ਨੂੰ ਧਾਰ ਕੇ ਚੱਲੇ।
ਵੀਰ ਅਪਾਰ ਨ ਪਾਵਹਿ ਪਾਰ ਬਿਖੈ ਨਹਿ ਰੂਪ ਨਾ ਸ਼ਾਂਤ ਸਰੀਰਾ।
ਕਿਉਂਕਿ ਹੁਣ ਸ਼ਾਂਤ ਸਰੂਪ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਨਹੀਂ ਹੋ ਰਹੇ, ਜੋ ਪੀੜ ਬਹੁਤ ਮਨ ਦੇ ਅੰਦਰ ਹੋਈ ਹੈ। ਸੋ ਇਸ ਤਰ੍ਹਾਂ ਪੀੜ ਜਿਹੜੀ ਸੀ ਬਹੁਤ ਹੀ ਜ਼ਿਆਦਾ, ਕਿਉਂ ਮਹਾਰਾਜ ਸੱਚੇ ਪਾਤਸ਼ਾਹ ਨਹੀਂ ਮਿਲ ਰਹੇ, ਕਿਨਾਰਾ ਨਹੀਂ ਮਿਲ ਰਿਹਾ ਕੋਈ, ਮਨ ਨੂੰ ਬੜਾ ਦੁੱਖ ਲੱਗਿਆ।
ਆਏ ਬਈ ਤਟ ਹੇਰਤ ਬਾਰ ਕੋ ਖੋਜਤ ਹੈ ਨਾ ਲਹਿ ਸੁਖ ਹੀਰਾ।
ਉਹ ਸੁਖਾਂ ਦਾ ਹੀਰਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਆ ਕਰਕੇ ਬੇਈ ਦੇ ਕਿਨਾਰੇ ਤੇ ਖੜੇ ਹੋ ਕਰਕੇ, ਜਲ ਦੇ ਕਿਨਾਰੇ ਖੋਜ ਕਰਨ ਲੱਗ ਪਏ ਸਾਰੇ।
ਜਾਬਿੰਦ ਖੋਜਤ ਵਾਰ ਤੇ ਪਾਰ ਤੇ ਹਾਰ ਪਰੇ ਨਹਿ ਵਾਰ ਤੇ ਪਾਇਓ।
ਔਰ ਵਾਰ ਤੋਂ ਪਰਲੇ ਪਾਰ ਤੋਂ ਪਾਣੀ ਦੇ ਵਿੱਚ ਥੱਲੇ ਗੋਤੇ ਲਾ ਲਾ ਕੇ ਜਿਹੜੇ ਸੀਗੇ ਮਲਾਹ ਦੇਖਣ ਲੱਗ ਪਏ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਿੱਧਰ ਚਲੇ ਗਏ ਹਨ।
ਗਮ ਭਇਓ ਧਰਣੀ ਕੈ ਧਸਿਓ ਦੁਰ ਗਏ ਕੈਸੇ ਗਯੋ ਨਹਿ ਨੈਣ ਲਖਾਇਓ।
ਗੁੰਮ ਹੋ ਗਏ ਨੇ ਕਿਤੇ ਥੱਲੇ ਧਰਤੀ ਵਿੱਚ ਤਾਂ ਨਹੀਂ ਧਸ ਗਏ, ਦੁਰ ਕੈਸੇ ਗਯੋ ਕਹਿੰਦੇ ਛੁੱਪ ਕਿਵੇਂ ਗਏ ਮਹਾਰਾਜ ਸੱਚੇ ਪਾਤਸ਼ਾਹ ਨੇ ਨੈਣ ਲਖਾਇਓ। ਅੱਖਾਂ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਦਿਖਦੇ ਨਹੀਂ ਹਨ, ਇਹ ਕੀ ਗੱਲ ਹੋ ਗਈ।
ਸ੍ਰੀ ਗੁਰ ਕੀਰਤ ਸਾਗਰ ਸੀ ਮਤ ਮਾਨਵ ਕੀ ਤਟ ਪਾਇਆ ਬੁਲਾਇਓ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਦੀ ਜਿਹੜੀ ਹੈ ਨਾ ਮਹਿਮਾ ਉਹ ਸਾਗਰ ਵਰਗੀ ਸਮੁੰਦਰ ਵਰਗੀ ਹੈ। ਮਤ ਮਾਨਵ ਕੀ ਤਟ ਪੈ ਅਬਲਾਇਓ, ਜਿਹੜੀ ਬੰਦਿਆਂ ਦੀ ਬੁੱਧੀ ਆ ਮਨੁੱਖਾਂ ਦੀ ਉਹ ਕਿਨਾਰੇ ਪਰ ਨੇ, ਇਹ ਇਸ ਤਰੀਕੇ ਦੇ ਨਾਲ ਉਹ ਕਿਨਾਰੇ ਵਾਂਗੂ ਹੈ ਜਿਵੇਂ ਕਿਨਾਰਾ ਹੁੰਦਾ, ਔਰ ਮਹਾਰਾਜ ਦੀ ਬੁੱਧੀ ਜਿਹੜੀ ਸਮੁੰਦਰ ਵਰਗੀ ਹੈ।
ਕੀਓ ਤੇ ਥਾਂ ਹਾਂ ਲਖੈ ਬਿਨ ਥਾਹੇ ਖਰੀ ਸੁਖ ਚੰਨ ਹੈ ਨਾ ਕੋ ਵਿਦਿਆਇਓ।
ਬੰਦਿਆਂ ਦੀ ਹਾਲਤ ਅੱਗੇ ਦੱਸਦੇ ਨੇ ਕਿਵੇਂ, ਕਹਿੰਦੇ ਕਿਨਾਰੇ ਤੇ ਖੜੀ ਇਸਤਰੀ ਵਤ ਹੈ, ਬੁੱਧੀ ਰੂਪ ਇਸਤਰੀ ਉੱਥੇ ਖੜੀ ਹੈ, ਥਾਂ ਨਹੀਂ ਲੱਖ ਰਹੀ, ਇਸ ਕਰਕੇ ਖੜੀ ਸੰਕੋਚ ਰਹੀ ਹੈ, ਕੋਈ ਵਿਧੀ ਨਹੀਂ ਔੜਦੀ, ਸਮਝ ਨਹੀਂ ਪੈਂਦੀ ਪਾਣੀ ਚ ਕਿੱਧਰ ਚਲੇ ਗਏ। ਕੋਈ ਕਹਿੰਦਾ ਵਿੱਚੇ ਚਿੱਕੜ ਚ ਧਸ ਗਏ, ਕੋਈ ਕਹਿੰਦਾ ਰੁੜ ਗਏ, ਬਹੁਤ ਅੰਦਾਜ਼ੇ ਦੁਨੀਆਂ ਆਪਣੇ ਲਾ ਰਹੀ ਹੈ।
ਸਰਤਾ ਸਭ ਖੋਜ ਫਿਰੇ ਤੇ ਰੋਜ ਨਾ ਜਾਣਤ ਕੋ ਜੋ ਕਹਾਂ ਗਤ ਕੀਨੀ।
ਹੁਣ ਕੀ ਹੋਇਆ, ਨਦੀ ਨੂੰ ਰੋਜ਼ ਖੋਜਦੇ ਨੇ, ਹੁਣ ਇੱਕ ਦਿਨ ਲੰਘ ਗਿਆ, ਲੰਘਦੇ ਗਏ ਦਿਨ, ਰਾਤ ਨੂੰ ਵੀ ਖੋਜਦੇ ਫਿਰਦੇ ਨੇ ਰੋਜ਼, ਨਾ ਜਾਣਤ ਕੋ ਜੋ ਕਹਾਂ ਗਤ ਕੀਨੀ, ਪਰ ਜਾਣਦੇ ਨਹੀਂ ਕਿ ਹਾਲਤ ਕੀ, ਕਿੱਥੇ ਚਲੇ ਗਏ ਮਹਾਰਾਜ ਸੱਚੇ ਪਾਤਸ਼ਾਹ, ਪਹਿਲੋਂ ਦੀ ਹਾਲਤ ਨੂੰ ਨਹੀਂ ਜਾਣ ਸਕੇ ਮਹਾਰਾਜ ਕਿੱਧਰ ਚਲੇ ਗਏ। ਇਉਂ ਮਨ ਦੇ ਅੰਦਰ ਜਿਹੜੀ ਹੈ ਉਹ ਵਿਚਾਰ ਕਰਦੇ ਹਨ।
ਸਮਾਦਰ ਦੇ ਪਛਤਾ ਭਏਪਨ ਯਾਦ ਕੀ ਦਾਸ ਕੋ ਬਾਤ ਬੁਝੀਨੀ।
ਹੁਣ ਮਨ ਦੇ ਅੰਦਰ ਸਾਰੇ ਜਣੇ ਬੜੇ ਹੈਰਾਨ ਹੁੰਦੇ ਨੇ, ਪਛਤਾਵਾ ਕਰਦੇ ਨੇ, ਪੁਨ ਆਦ ਕੀ ਦਾਸ ਕੋ ਬਾਤ ਬੁਝੀਨੀ। ਪਹਿਲੋਂ ਦੀ ਗੱਲ ਜਿਹੜੀ ਸੀ ਦਾਸ ਨੂੰ ਕਹਿੰਦੇ ਬੁਝੀਨੀ ਪੁੱਛੀ, ਸ਼ੁਰੂ ਤੋਂ ਲੈ ਕੇ ਹੁਣ ਜਿਵੇਂ ਦਰਿਆਫਤ ਕਰਦੇ ਕਿਸੇ ਚੀਜ਼ ਦੀ, ਇਨਕੁਆਇਰੀ ਕਰਦੇ, ਹਾਂ ਵੀ ਘਰੋਂ ਚੱਲੇ ਸੀ, ਕੋਈ ਗੱਲ ਬੋਲੇ ਸੀ, ਕੋਈ ਨਾਰਾਜ਼ ਸੀ ਕਿਸੇ ਨਾਲ, ਲੋਕ ਆਪਣਾ ਅੰਦਾਜ਼ਾ ਲਾਉਂਦੇ ਨੇ, ਖੋਰੇ ਪਾਣੀ 'ਚ ਜਾਣ ਕੇ ਰੁੜ ਗਏ, ਖੋਰੇ ਘਾਟਾ ਪੈ ਗਿਆ ਹੋਣਾ ਕੋਈ, ਇਉਂ ਦੁਨੀਆਂ ਆਪਣੇ ਅੰਦਾਜ਼ੇ ਲਾਉਣ ਲੱਗੀ।
ਮਾਵੇਂ ਆਗਰ ਨੈਣ ਨਾਨ ਬਰੇ ਨਿਕਸੇ ਨਾ ਤਟੰ ਤੁਬਕੀ ਇਕਲੀਨੀ।
ਉਹ ਕਹਿਣ ਲੱਗਿਆ ਨਹੀਂ ਕੋਈ ਗੱਲ ਨਹੀਂ, ਚੱਲੇ ਚੰਗੇ ਭਲੇ ਚੱਲੇ ਆ, ਘਰੋਂ ਆ ਕੇ ਤੇ ਵਸਤਰ ਉਤਾਰੇ ਨੇ। ਨੌਕਰ ਕਹਿੰਦਾ ਮੇਰੀਆਂ ਅੱਖਾਂ ਸਾਹਮਣੇ ਦਾਤਨ ਕੁਰਲਾ ਕੀਤਾ, ਫਿਰ ਜਲ ਵਿੱਚ ਪ੍ਰਵੇਸ਼ ਹੋਏ ਨੇ, ਪਰ ਇੱਕ ਟੁੱਬਾ ਜਿਹਾ ਲਾ ਕੇ ਉਸ ਵਕਤ ਦੂਜੀ ਵਾਰ ਨੂੰ ਦਿਖੇ ਹੀ ਨਹੀਂ ਮੈਨੂੰ, ਫੇਰ ਟੁੱਬਾ ਲਾਇਆ ਬਾਹਰ ਹੀ ਨਹੀਂ ਆਏ।
ਬਹੁ ਬਾਰਨ ਹਾਰ ਕੈ ਬਾਰ ਤਬੈ ਬਿਨ ਬਾਰਨ ਬਾਬ ਕੋ ਮੈਂ ਸੁਧ ਦੀਨੀ।
ਬਹੁਤ ਬਾਰ ਦੇਖਿਆ ਮੈਂ ਖੁਦ ਵੀ ਬੜਿਆ, ਜਿੱਥੇ ਤੱਕ ਉਹ ਗਏ ਸੀ ਉੱਥੇ ਤੱਕ ਗਿਆ, ਖੱਬਾ ਸੱਜਾ ਦੇਖਿਆ, ਫੇਰ ਮੈਂ ਜਾ ਕੇ ਖਬਰ ਦਿੱਤੀ ਨਵਾਬ ਨੂੰ, ਤਾਂ ਬਈ ਤਾਂ ਮਹਾਰਾਜ ਸੱਚੇ ਪਾਤਸ਼ਾਹ ਲੱਭਦੇ ਨੇ ਸਾਡੇ ਮੋਦੀ ਜੀ, ਗੁਰੂ ਨਾਨਕ ਦੇਵ ਜੀ ਕਿੱਧਰ ਚਲੇ ਗਏ। ਇਉਂ ਸਾਰੇ ਜਾਣੇ ਲੱਭ ਹਟੇ, ਭੀੜ ਲੱਗ ਗਈ ਚਾਰੇ ਪਾਸੇ, ਸਾਰੀ ਦੁਨੀਆਂ ਲੱਭਦੀ ਗੁਰੂ ਨਾਨਕ ਦੇਵ ਜੀ ਨੂੰ, ਪਰ ਸਤਿਗੁਰੂ ਜੀ ਸਾਰੇ ਹੀ ਕੌਤਕ ਹੀ ਵਰਤਾ ਰਹੇ ਨੇ। ਇਹਨੂੰ ਕਹਿੰਦੇ ਕੌਤਕ ਚਲਤ ਕਰਨੇ, ਐਸੇ ਕੌਤਕ ਵਰਤਾ ਕੇ ਦੁਨੀਆਂ ਦਾ ਧਿਆਨ ਇੱਧਰ ਨੂੰ ਖਿੱਚ ਕੇ ਕੱਲ ਪਰਸੋਂ ਤੱਕ ਸਾਰਾ ਕੁਝ ਸਪਸ਼ਟ ਹੋ ਜਾਵੇਗਾ, ਮਹਾਰਾਜ ਸਭ ਕੁਝ ਦੱਸਣਗੇ। ਪਰ ਇੱਕ ਇੱਕ ਜਾਣਾ ਇੱਕ ਪਾਸੇ, ਸਾਰੀ ਦੁਨੀਆਂ ਇੱਕ ਪਾਸੇ, ਇਕੱਲੀ ਬੇਬੇ ਨਾਨਕੀ ਇੱਕ ਪਾਸੇ ਖੜੇਗੀ ਬਸ। ਸੋ ਜਿਵੇਂ ਪੰਜ ਪਿਆਰੇ ਮਹਾਰਾਜ ਸੱਚੇ ਪਾਤਸ਼ਾਹ ਚੁਣੇ ਸੀ ਨਾ, ਪੰਜ ਹੀ ਉੱਠੇ ਸੀ ਪਹਿਲਾਂ, ਬੇਬੇ ਨਾਨਕੀ ਇਕੱਲੀ ਇੱਕ ਪਾਸੇ ਖੜੀ, ਮੇਰਾ ਵੀਰ ਰੱਬ ਹੈ, ਮੇਰੇ ਵੀਰ ਨੂੰ ਕੋਈ ਨਹੀਂ ਡੋਬ ਸਕਦਾ, ਮੇਰਾ ਵੀਰ ਤਾਂ ਸਾਰੀਆਂ ਚੀਜ਼ਾਂ ਦਾ ਮਾਲਕ। ਉਹ ਕਹਿੰਦੇ ਵਿਚਾਰੀ ਭੈਣ ਇਕੱਲੀ ਇਕੱਲੀ ਸੀ, ਕੋਈ ਕਹੇ ਕਮਲੀ ਹੋ ਗਈ, ਇਹਨੂੰ ਕੀ ਪਤਾ, ਤਾਂ ਪਾਣੀ 'ਚ ਰੁੜ ਗਏ, ਬਹੁਤ ਜਾਲ ਪਵਾਏ, ਪਰ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਆਉਣਗੇ ਤਾਂ ਸ੍ਰਿਸ਼ਟੀ ਨੂੰ ਇੱਕ ਨਵੀਂ ਸੇਧ ਦੇਣਗੇ, ਆ ਕਰਕੇ ਬਖਸ਼ਿਸ਼ ਕਰਨਗੇ ਮੂਲ ਮੰਤਰ ਦੀ ਗੁਰੂ ਨਾਨਕ ਦੇਵ ਜੀ ਮਹਾਰਾਜ, ਜਾਂ ਉਹ ਸਤਿਗੁਰੂ ਜੀ ਹੋਰ ਉਪਦੇਸ਼ ਕਰਨਗੇ ਅੱਗੇ, ਸ਼ਰਵਣ ਕਰਾਂਗੇ ਪਿਆਰ ਸਤਿਕਾਰ ਨਾਲ। ਸੋ ਸਵੇਰੇ 6 ਤੋਂ 7 ਕਥਾ ਦਾ ਸਮਾਂ ਆਪ ਨੂੰ ਪਤਾ ਹੀ ਹੈ, ਕੁਝ ਕਥਾ ਦੀ ਜਿਹੜੀ ਹੈ ਉਹ ਇਸ ਢੰਗ ਨਾਲ ਕਿ ਥੋੜ੍ਹਾ ਜਿਹਾ ਸਲੋਅ ਸੀ ਕੰਮ, ਉਹਦੇ ਕਰਕੇ ਅਸੀਂ ਇੱਕ ਵਾਧਾ ਕੀਤਾ, ਦੁਪਹਿਰੇ 12:15 ਤੋਂ 1:15 ਵਜੇ ਤੱਕ, 1:30 ਵਜੇ ਤੱਕ ਵੀ ਲਗਾਤਾਰ ਗੁਰੂ ਗ੍ਰੰਥ ਸਾਹਿਬ ਦੀ ਕਥਾ ਦੁਬਾਰਾ ਹੁੰਦੀ, ਫੇਰ ਉਹੀ ਨਹੀਂ ਹੋਰ ਅੱਗੇ ਹੁੰਦੀ ਹੈ। ਤਾਂ ਕੱਲ੍ਹ ਨੂੰ ਕਈ ਸੰਗਤਾਂ ਜਦੋਂ ਘਰਾਂ 'ਚ ਪੋਥੀਆਂ ਪ੍ਰਕਾਸ਼ ਕਰਦੇ ਸ਼ਬਦ ਦੇਖਦੇ ਨੇ, ਉਹ ਇਹ ਨਾ ਕਹਿਣ ਕਿ ਹੁਣ 4-5 ਸ਼ਬਦ ਇਹ ਵਿੱਚੋਂ ਕੀਤੇ ਹੀ ਨਹੀਂ, ਪਤਾ ਨਹੀਂ ਛੱਡ ਹੀ ਗਏ, ਨਹੀਂ ਅੱਜ ਦੁਪਹਿਰੇ ਕਥਾ ਹੋਈ ਸੀ ਅਤੇ ਸ਼ਾਮ ਨੂੰ ਇਹ ਕਥਾ ਹੁੰਦੀ ਹੈ। ਕਿਉਂ ਦਿਨ ਦੇ ਵਿੱਚ 3 ਵਾਰ ਕਥਾ ਹੋਵੇਗੀ, ਸਵੇਰੇ ਕਥਾ 6 ਤੋਂ 7, ਦੁਪਹਿਰੇ 12:15 ਤੋਂ 1:15, ਅਤੇ ਸ਼ਾਮ ਨੂੰ ਫਿਰ ਇਸ ਵਕਤ 6:30 ਤੋਂ 7:30, ਤਾਂ ਕਿ ਆਪਣਾ ਸਮੇਂ ਸਿਰ ਕਥਾ ਜਿਹੜੀ ਸਾਰੀ ਦਾ ਭੋਗ ਪੈ ਸਕੇ। ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਨਗੇ। ਆਓ ਕੱਲ੍ਹ ਨੂੰ ਪ੍ਰਸੰਗ ਸ਼੍ਰਵਣ ਕਰਾਂਗੇ, ਰਸਨਾ ਨੂੰ ਕਰੀਏ ਪਵਿੱਤਰ। ਔਰ ਯਾਦ ਰੱਖਣਾ ਕਿ ਪਰਸੋਂ ਨੂੰ 26 ਜਨਵਰੀ ਨੂੰ ਬਾਬਾ ਦੀਪ ਸਿੰਘ ਦਾ ਜਨਮ ਦਿਨ ਹੈ, ਇਹ ਨਾ ਭੁੱਲਣਾ। 31 ਤਰੀਕ ਨੂੰ ਸਤਿਗੁਰੂ ਹਰਿਰਾਇ ਸਾਹਿਬ ਦਾ ਅਵਤਾਰ ਦਿਹਾੜਾ ਹੈ, ਇਹ ਨਹੀਂ ਭੁੱਲਣਾ। ਸੋ ਉਸ ਦਿਨ ਦੇਗਾਂ ਕਰਾਉਣੀਆਂ, ਦੇਗਾਂ ਬਣਾਉਣੀਆਂ ਜਾਂ ਮਠਿਆਈ ਵੰਡਣੀ ਆਦਿ ਸ਼ੁਭ ਦਿਹਾੜਿਆਂ 'ਤੇ ਅੱਛੀ ਹੁੰਦੀ, ਬਾਣੀ ਪੜ੍ਹਨੀ ਚੰਗੀ ਹੁੰਦੀ, ਇਹ ਯਾਦ ਰੱਖਣਾ। ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ।